SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਆਸਟ੍ਰੇਲੀਆ ਵਿੱਚ ਨਵੇਂ ਆਏ ਲੋਕਾਂ ਲਈ ਨਵੀਂ ਜਗ੍ਹਾ ਤੇ ਵਸਣ ਦਾ ਇੱਕ ਵੱਡਾ ਹਿੱਸਾ ਹੈ ਰਿਹਾਇਸ਼ ਦਾ ਬੰਦੋਬਸਤ ਭਾਈਚਾਰੇ ਦੇ ਗੁੱਟ ਦੇਸ਼ ਭਰ ਵਿੱਚ ਸੂਬੇ ਦੀਆਂ ਸਰਕਾਰਾਂ ਨਾਲ ਕੰਮ ਕਰਦੇ ਹਨ ਤਾਂ ਕਿ ਲੋੜੀਂਦੇ ਲੋਕਾਂ ਲਈ ਚੰਗੇ ਬੰਦੋਬਸਤ ਕੀਤੇ ਜਾ ਸਕਣ ਪਰ ਇਨ੍ਹਾਂ ਬੰਦੋਬਸਤਾਂ ਵਿੱਚੋਂ ਇੱਕ ਜਨਤਕ ਰਿਹਾਇਸ਼ ਹੁਣ ਮਿਲਣੀ ਬਹੁਤ ਮੁਸ਼ਕਿਲ ਹੈ ਕਈਆਂ ਲਈ ਹਾਊਸਿੰਗ ਕ੍ਰਾਈਸਿਸ ਯਾਨੀ ਕਿ ਘਰਾਂ ਸੰਬੰਧੀ ਸੰਕਟ ਦਾ ਮਤਲਬ ਹੈ ਮੁੱਖ ਸ਼ਹਿਰਾਂ ਵਿੱਚ ਕਰਜ਼ੇ ਦਾ ਰੇਟ ਵਧਣਾ ਜਾਂ ਆਪਣਾ ਪਹਿਲਾ ਘਰ ਖਰੀਦਣ ਵਿੱਚ ਪਰੇਸ਼ਾਨੀ ਹੋਣਾ ਪਰ ਕਈਆਂ ਲਈ ਇਹ ਸੰਕਟ ਕਿਤੇ ਵੱਡਾ ਹੈ ਕਈ ਲੋਕ ਤਾਂ ਘਰ ਕਿਰਾਏ ਤੇ ਲੈਣ ਦੇ ਕਾਬਿਲ ਵੀ ਨਹੀਂ ਹਨ ਤੇ ਉਨ੍ਹਾਂ ਕੋਲ ਰਹਿਣ ਲਈ ਕੋਈ ਸੁਰੱਖਿਅਤ ਜਗ੍ਹਾ ਵੀ ਨਹੀਂ ਹੈ ਯੂਨੀਵਰਸਿਟੀ ਆਫ ਤਾਜ਼ਮੇਨੀਆ ਤੋਂ ਪ੍ਰੋਫੈਸਰ ਕੀਸ ਜੇਕਬਸ ਆਸਟ੍ਰੇਲੀਆ ਵਿੱਚ ਘਰਾਂ ਦੇ ਸੰਕਟ ਸੰਬੰਧੀ ਖੋਜ ਕਰ ਰਹੇ ਹਨ
So many people are just unable to live in good housing. It seems that only very wealthy people now have the opportunity to buy a home, and only very wealthy people can live in good private rental accommodation. So people on low incomes, or people who rely on Centrelink, for example, or on welfare, really are going to struggle.
Public housing ek hal hai. ਇਹ ਰਿਹਾਇਸ਼ ਸਰਕਾਰ ਦੁਆਰਾ ਉਨ੍ਹਾਂ ਲੋਕਾਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਜੋ ਜਾਂ ਤਾਂ ਬਹੁਤ ਘੱਟ ਆਮਦਨ ਤੇ ਹਨ ਜੋ ਆਪਣਾ ਘਰ ਨਹੀਂ ਖਰੀਦ ਸਕਦੇ ਜਾਂ ਜੋ ਪ੍ਰਾਈਵੇਟ ਸੈਕਟਰ ਵਿੱਚ ਕਿਰਾਏ ਤੇ ਮਕਾਨ ਲੈਣ ਵਿੱਚ ਜੂਝ ਰਹੇ ਹਨ ਅਜਿਹੇ ਇੰਤਜ਼ਾਮ ਵਿੱਚ ਕਿਰਾਏਦਾਰ ਨੂੰ ਕਿਰਾਇਆ ਤਾਂ ਫਿਰ ਵੀ ਦੇਣਾ ਪੈਂਦਾ ਹੈ ਪਰ ਕਿਰਾਇਆ ਕਦੀ ਵੀ ਲੋਕਾਂ ਦੀ ਆਮਦਨ ਦੇ 25% ਤੋਂ ਜ਼ਿਆਦਾ ਨਹੀਂ ਹੁੰਦਾ ਤਰਜੀਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਘਰ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਿਵੇਂ ਕਿ ਅਪੰਗਤਾ ਨਾਲ ਜੀਣ ਵਾਲੇ ਲੋਕ ਜਾਂ ਉਹ ਲੋਕ ਜੋ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਇਹ ਲੋਕ ਸਟੇਟ ਹਾਊਸਿੰਗ ਅਥਾਰਿਟੀ ਯਾਨੀ ਕਿ ਸੂਬੇ ਦੇ ਰਿਹਾਇਸ਼ ਸੰਬੰਧੀ ਵਿਭਾਗ ਦੁਆਰਾ ਘਰ ਮਿਲਣ ਲਈ ਅਪਲਾਈ ਕਰ ਸਕਦੇ ਹਨ ਪਰ ਕੀਥ ਜੇਕਬਸ ਦਾ ਕਹਿਣਾ ਹੈ ਕਿ ਬਹੁਤ ਘੱਟ ਫੰਡਿੰਗ ਹੋਣ ਕਾਰਨ ਪਬਲਿਕ ਹਾਊਸਿੰਗ ਦੀ ਬਹੁਤ ਘਾਟ ਹੈ
The eligibility for public housing is usually determined by state housing authorities, and they make decisions based on the level of need. Because there's such a shortage of public housing in the large cities, the state housing authorities have great trouble in actually allocating properties to all those people who probably need it. And usually in practice, what now happens is that only the very vulnerable households, often people who are very elderly, people who might have severe disabilities, people with young children who are out of work, they tend to be the people who usually are able to access housing.
ਇਸ ਸਮੇਂ ਪੂਰੇ ਦੇਸ਼ ਵਿੱਚ ਤਕਰੀਬਨ 1,00,000 ਲੋਕ ਬੇਘਰ ਹਨ ਅਤੇ 1,60,000 ਲੋਕ ਪਬਲਿਕ ਹਾਊਸਿੰਗ ਲੈਣ ਲਈ ਵੇਟਿੰਗ ਲਿਸਟ ਤੇ ਹਨ ਇਹ ਉਡੀਕ ਸੂਬੇ ਅਨੁਸਾਰ ਕਈ ਮਹੀਨਿਆਂ ਤੋਂ ਲੈ ਕੇ ਕਈ ਸਾਲਾਂ ਤੱਕ ਹੋ ਸਕਦੀ ਹੈ ਲੋਕਾਂ ਨੂੰ ਮਦਦ ਲਈ ਅਕਸਰ ਕੌਮੀ ਸੰਸਥਾਵਾਂ ਵੱਲ ਰੁਖ ਕਰਨਾ ਪੈਂਦਾ ਹੈ ਸ਼ਰਨਾਰਥੀ ਅਤੇ ਮਾਨਵੀ ਪੱਧਰ ਤੇ ਆਏ ਲੋਕ ਹਰ ਰੋਜ਼ ਵੱਧਦੀ ਵਿੱਤੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ ਕਿਉਂਕਿ ਉਹ ਸਿਰਫ ਸੈਂਟਰਲਿੰਕ ਦੇ ਭੁਗਤਾਨ ਉੱਤੇ ਹੀ ਨਿਰਭਰ ਹਨ ਲਿਵਰਪੂਲ ਮਾਈਗ੍ਰੈਂਟ ਰਿਸੋਰਸ ਸੈਂਟਰ ਦੀ ਓਲੀਵੀਆ ਨੂਇੰਗ ਨੇ ਸਮਝਾਇਆ ਕਿ ਉਹ ਕਿਸ ਤਰ੍ਹਾਂ ਸੰਕਟ ਵਿੱਚ ਰਾਹਤ ਲਈ ਮਦਦ ਪ੍ਰਦਾਨ ਕਰਦੇ ਹਨ
had quite large bills. They're in a granny flat type situation and so they ended up paying for actually the main house as well as their own granny flat and they were quite unclear as to why the utility costs were so high. They were covering both their own utility costs as well as the main providers and so through our support and the support of the Energy and Water Ombudsman we were able to ensure that she was only paying her portion of utility costs.
ਉਨ੍ਹਾਂ ਕਿਹਾ ਕਿ ਲਿਵਰਪੂਲ ਮਾਈਗ੍ਰੈਂਟ ਰਿਸੋਰਸ ਸੈਂਟਰ ਵਰਗੀਆਂ ਸੰਸਥਾਵਾਂ ਦੀ ਸੇਵਾ ਕਿਰਾਏ ਤੇ ਮਕਾਨ ਲੈਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ
The best thing that we can do to support our clients is to make sure that they're clear in terms of what their responsibilities are so that they in turn demonstrate that they are able to really well maintain a property and are great tenants so that in future they have a much better chance of securing future rental properties in their own right.
ਵਿਕਟੋਰੀਆ ਵਿੱਚ ਹਰ ਸਾਲ AMES ਆਸਟ੍ਰੇਲੀਆ ਸ਼ਰਨਾਰਥੀਆਂ ਅਤੇ ਨਵੇਂ ਪ੍ਰਵਾਸੀਆਂ ਨੂੰ ਮਾਨਵੀ ਵਸੇਵੇਂ ਦੀਆਂ ਸੁਵਿਧਾਵਾਂ ਪ੍ਰਦਾਨ ਕਰਕੇ ਤਕਰੀਬਨ 40,000 ਲੋਕਾਂ ਦੀ ਮਦਦ ਕਰਦਾ ਹੈ AMES Australia ਦੇ Settlement Accommodation Series ਦੇ Joseph Johanna ਨੂੰ ਪਤਾ ਹੈ ਕਿ ਇੱਕ ਨਵੇਂ ਪ੍ਰਵਾਸੀ ਦੇ ਤੌਰ ਤੇ ਘਰ ਦੀ ਖੋਜ ਕਰਨਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ.
Originally came from Iraq. I arrived to Australia in 2006 through the humanitarian program supported by UNHCR. I was in a neighboring country, Syria, at that time, escaped from the war in Iraq, and I was accepted to Australia in 2006 together with my family. When we arrived to the airport, we were exposed with people, welcoming us, so they were kind of the settlement providers, and we didn't know what does that mean.
ਆਪਣੇ ਖੁਦ ਦੇ ਘਰ ਵਿੱਚ ਸ਼ਿਫਟ ਹੋਣ ਤੋਂ ਪਹਿਲਾਂ ਜੋਸਫ ਅਤੇ ਉਸ ਦਾ ਪਰਿਵਾਰ ਆਪਣੇ ਰਿਸ਼ਤੇਦਾਰ ਦੇ ਘਰ ਵਿੱਚ ਰਿਹਾ.
We lived in an area which is full of multiculturalism and cult communities. It's been inherited to that northern region of Melbourne since 70s and 80s. So it's something usual to see a lot of people coming from different backgrounds because it's an affordable area.
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਜ਼ਦੀਕ ਘਰ ਕਿਰਾਏ ਤੇ ਲੈਣਾ ਅਜੇ ਵੀ ਬਹੁਤ ਮੁਸ਼ਕਿਲ ਹੈ.
And there is a lack of affordable properties in Victoria. Most of our cold communities are in newly established areas. In the western suburbs, we're still lucky enough to have areas like Warrabee, and around it it's affordable. We are lucky enough to have areas like Broadmeadows and surrounding in the northern suburbs of Melbourne still available and to the budget of the clients.
Keith Jacobs ne dassya ki eh mushkil public housing naal vi hai. Kuch jantak rehaish Melbourne ate Sydney de CBD de nazdeek banayi gayi hai, par zyada tar rehaish shahar to bahar banayi gayi hai jo naukriyan ate maukiyan to para hai.
Most of the people who want public housing usually want to stay in the neighborhood where they're from and have access to good services and employment opportunities. Unfortunately, a lot of the public housing which was built in Australia tends to be on the outskirts of the large cities because it was actually cheaper to build public housing in that way. So we do know that some of the public housing estates in, say, for example, in Sydney are a long, long way from where the jobs are. And that's led to further disadvantage.
ਕਈ ਆਸਟ੍ਰੇਲੀਅਨ ਲੋਕ ਪਰਿਵਾਰਾਂ ਅਤੇ ਦੋਸਤਾਂ ਉੱਤੇ ਨਿਰਭਰ ਕਰ ਸਕਦੇ ਹਨ, ਪਰ ਨਵੇਂ ਆਏ ਲੋਕਾਂ ਦੀ ਕੋਈ ਜਾਣ ਪਛਾਣ ਨਹੀਂ ਹੁੰਦੀ ਅਤੇ ਨਵੇਂ ਭਾਈਚਾਰੇ ਵਿੱਚ ਉਹ ਇਕੱਲਾਪਨ ਮਹਿਸੂਸ ਕਰ ਸਕਦੇ ਹਨ. ਜੋਸਫ ਯੋਹਾਨਾ ਦਾ ਕਹਿਣਾ ਹੈ ਕਿ ਵਸਣ ਦੀ ਕਿਰਿਆ ਵਿੱਚ ਭਾਈਚਾਰੇ ਦਾ ਸਮਰਥਨ ਜ਼ਰੂਰੀ ਹੈ.
I believe the community settled already in Australia have the role to take on board to advocate the important factors on how to make a good journey for a newcomers, new people arriving to Australia, to make them successful like others are successful.
ਇਹ ਸਮਝਣਾ ਜ਼ਰੂਰੀ ਹੈ ਕਿ ਆਸਟ੍ਰੇਲੀਆ ਵਿੱਚ ਕਿਫਾਇਤੀ, ਮਿਲਨਯੋਗ ਅਤੇ ਮੁਮਕਿਨ ਰਿਹਾਇਸ਼ ਦਾ ਕੀ ਮਤਲਬ ਹੈ.
I would be encouraging actually the community to deliver the correct message to the newly arrived communities that in Australia it is not easy to rent property. It is a different system from back home. From any newly arrived person, it needs to take a journey until you get your first shelter approved.
ਇਹ ਵੇਖਦੇ ਹੋਏ ਕਿ ਆਸਟ੍ਰੇਲੀਆ ਵਿੱਚ ਕਿਰਾਏ ਦੀ ਮਾਰਕੀਟ ਕਿੰਨੀ ਉੱਪਰ ਥੱਲੇ ਹੈ, ਕੀਥ ਜੇਕਬਸ ਦਾ ਕਹਿਣਾ ਹੈ ਕਿ ਪਬਲਿਕ ਹਾਊਸਿੰਗ ਵਿੱਚ ਜ਼ਿਆਦਾ ਫੰਡਿੰਗ ਹੋਣ ਦੀ ਜ਼ਰੂਰਤ ਹੈ ਤਾਂ ਕਿ ਸਾਰਿਆਂ ਨੂੰ ਜਾਇਜ਼ ਮੌਕਾ ਮਿਲ ਸਕੇ.
You're not going to be turfed out by your landlord if you live in the public housing, and therefore your chances of creating good conditions for you and your family are much greater. So I suppose what I'm really saying is that it provides much more security for people who are very vulnerable. And the danger of getting rid of public housing or not providing public housing is you're forcing people to live very marginal and disadvantaged lives. It makes it harder for them to get jobs. It often leads to stress and therefore affects their health.
The Australian Institute of Health and Welfare 2014 ਦੇ ਡਾਟਾ ਮੁਤਾਬਕ ਪੂਰੇ ਆਸਟ੍ਰੇਲੀਆ ਵਿੱਚ ਤਕਰੀਬਨ 317,000 ਪਬਲਿਕ ਹਾਊਸਿੰਗ ਯੂਨਿਟਸ ਹਨ. ਹਾਲਾਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਘਰ ਭਰੇ ਹੋਏ ਹਨ, ਪਰ ਕੁਝ ਖਾਸ ਕਰ ਰੂੜੀ ਇਲਾਕਿਆਂ ਵਿੱਚ ਉਪਲਬਧ ਹਨ. ਜਨਤਕ ਰਿਹਾਇਸ਼ ਲਈ ਅਪਲਾਈ ਕਰਨ ਲਈ ਆਪਣੇ ਸੂਬੇ ਦੀ ਹਾਊਸਿੰਗ ਅਥਾਰਿਟੀ ਨੂੰ ਸੰਪਰਕ ਕੀਤਾ ਜਾ ਸਕਦਾ ਹੈ. SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ. ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ.